પણ આવ સ્વપ્ના લંબી સપના કરો પવિત્ર ફળ મિત્ર પવિત્ર ગુરુ દર્શન કરકે ગુરુ નમસ્કાર કરકે પુઠ્ઠે દેખ સીધે હુંદે હન મોરાં દી ન્યાય મોરાં તે પુઠ્ઠે ખડકે હુંદે હન પવિત્રતા ભી મિલતી હૈ કઈ કરોડ યજ્ઞ કા ફળ ભી હૈ ઓર મન ભી શાંતિ ભી સબ માઇન ઠંડ ભી પ્રાપ્ત ઠંડ વાસ્તે સર્વદેવ રાજે ઇન્દ્ર જૈસે ઇતના ઈશ્વર હોણ દે બાવજૂદ ભી આકે 100 સાલ કિસે મહાત્મા ને લકડા ટોન લગતે હૈ સ્વયં અપને સમય નું સફલા શાંતમય સદાય
ऐसे मालूम कई जन्म से कीट पतंगा, कई जन्म के जमीन कुरंगा, कई जन्म संसार सुखोयो, कई जन्म नैव विच जोयो, जिसकी शेरन की भरिया प्रभु नानक तेरी टेक बहुत जन्म बिछरे ते माधोए जन्म तुम्हारे लेके कैर विदास साथ लग जियो ਹੋਰ ਨਾਂ ਨੂੰ ਛੋਟੀਆਂ ਜਾਤਾਂ ਵਾਲਿਆਂ ਨੂੰ ਭਗਤੀ ਮਿਸ਼ਨ ਕਰਨ ਦਿੰਦੇ, ਵੱਡੀਆਂ ਰੁਕਾਵਟਾਂ ਪੈਦਾ ਕਰਿਆ ਕਰਦੇ। ਹੋਰ ਕੀ ਹੈ ਜੇ ਪਰਚਾਵਾਂ ਲੱਗ ਜੇ ਫਿਰ ਲਾਉਣ ਜਾਂਦੇ। ਕੋਲੋਂ ਹਾਲਤਾਂ ਸੀਆਂ, ਪਰ ਇਹ ਜਿਤਨੇ ਭਗਤ ਹੋਏ ਹਨ ਉਸੀ ਸਮੇਂ ਵਿੱਚ ਮੈਂ ਬਲਕਿ ਰਾਮਾਨੰਦ ਜੀ ਦੇ ਤਕਰੀਬਨ ਸਾਰੇ ਸਿੱਖ ਹੋਏ। ਉਹਨਾਂ ਨੇ ਇਹ ਜਾਣ ਕੇ ਵੀ ਸਤਿਕਾਰ ਹੋਣਾ ਚਾਹੀਦਾ, ਜਾਤ ਪਾਤ ਦੀਆਂ ਕਲਪੀਆਂ ਹੋਈਆਂ ਗੱਲਾਂ ਹਨ। ਜਿਹਾ ਕੋਈ ਕੰਮ ਕਰਨ ਲੱਗ ਪਿਆ ਹਜੇ ਉਹਦੀ ਜਾਤੀ ਦਾ ਨਾਂ ਪੈ ਗਿਆ। ਵਾਸਤਵਿਕ ਜਿਤਨੇ ਸਰੀਰ ਸਾਰੇ ਪੰਜਾਂ ਤੱਤਾਂ ਦੇ ਪੁਤਲੇ ਹਨ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਪੰਜ ਤੱਤ ਹਨ। ਇਹ ਜੜ ਹਨ, ਸੋਸ ਹੈ, ਮਿਟਲ ਹੈ ਤੇ ਆਪਣੀ ਸੱਤਿਆ। ਇਹ ਪੰਜੇ ਤੱਤ ਕੁਛ ਨਹੀਂ ਰਹਿੰਦੇ ਜੜ ਹੋਣ ਕਰਕੇ, ਇਹਨਾਂ ਦੀ ਸੱਤਿਆ ਹੈ ਚੇਤਨਾਤਮਾ ਪਰਮਾਤਮਾ ਦੀ। ਅਗਰ ਉਹ ਨਾ ਹੋਵੇ ਤੇ ਕੁਛ ਵੀ ਕਰਨ ਨੂੰ ਸਮਰੱਥ ਨਹੀਂ। ਜਿਵੇਂ ਜਿਸਦੇ ਬਲਬ, ਟਿਊਬਾਂ, ਪੱਖੇ, ਹੀਟਰ ਆਦਿ ਚੱਲਦੇ ਹਨ, ਜੇਕਰ ਬਿਜਲੀ ਦਾ ਕਰੰਟ ਨਾ ਹੋਵੇ ਉਹ ਚੱਲ ਹੀ ਨਹੀਂ ਸਕਦੇ, ਆਪਣਾ ਕੰਮ ਹੀ ਨਹੀਂ ਕਰ ਸਕਣਗੇ। ਉਸੀ ਤਰ੍ਹਾਂ ਹੀ ਚੇਤਨ ਵਾਹਿਗੁਰੂ ਅੰਤਰਜਾਮੀ ਦੀ ਜਿਹੜੀ ਸੱਤਿਆ ਹੈ ਉਹਦੀ ਅੰਤ ਸਾਰੇ ਸਰੀਰਾਂ ਵਿੱਚ ਲਾ ਕੇ ਬ੍ਰਹਮਣ ਤੱਕ, ਉਹਦੀ ਸੱਤਿਆ ਨਾਲ ਹੀ ਪੰਜੇ ਤੱਤ ਜਿਹੜੇ ਜੜ ਹਨ ਆਪਣੇ ਆਪ ਵਿੱਚ ਹਰਕਤ ਕਰਨ ਨੂੰ ਸਮਰੱਥ ਨਹੀਂ, ਉਹਨਾਂ ਦੇ ਸਰੀਰ ਬਣੇ ਹੋਏ ਹਨ। ਸੋ ਇਹ ਉਸਦੀ ਸੱਤਿਆ ਨਾਲ ਫਿਰ ਰਹੇ ਨੇ। ਪਹਿਲਾਂ ਇਹਨਾਂ ਦੀ ਪੰਜਾਂ ਤੱਤਾਂ ਦੀ ਜੇ ਕੋਈ ਕਹੇ ਜਾਤ ਪਾਤ ਕੀ ਹੋ ਸਕਦੀ ਹੈ? ਮਿੱਟੀ ਦੀ ਕੋਈ ਜਾਤ ਨਹੀਂ, ਪਾਣੀ ਦੀ ਕੋਈ ਜਾਤ ਨਹੀਂ, ਅੱਗ ਦੀ ਕੋਈ ਜਾਤ ਨਹੀਂ, ਹਵਾ ਅਤੇ ਆਕਾਸ਼ ਦੀ ਕੋਈ ਜਾਤ ਨਹੀਂ, ਫਿਰ ਚੇਤਨਾਤਮਾ ਪਰਮਾਤਮਾ ਉਹਦੀ ਵੀ ਕੋਈ ਜਾਤ ਨਹੀਂ। ਇਹ ਜਾਤਾਂ ਪਾਤਾਂ ਤਾਂ ਸਾਰੀਆਂ ਦੁਨੀਆਂ ਵਿੱਚ ਜਾ ਕੇ ਕਲਪੀਆਂ ਹਨ। ਸਮੇਂ ਸਮੇਂ ਅਨੁਸਾਰ ਮੈਨੂੰ ਦੇ ਵੇਲੇ ਖਾਸ ਕਰ ਇਹਨਾਂ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ, ਬ੍ਰਹਮਣ, ਖੱਤਰੀ, ਵੈਸ਼ੂ ਕਰੇ। ਸੰਯਮ ਕਰਕੇ ਬ੍ਰਹਮਣ ਉਹਨਾਂ ਨੂੰ ਕਹਿੰਦੇ ਸਨ ਜਿਹੜੇ ਬ੍ਰਹਮ ਵਿੱਦਿਆ ਦਾ ਅਧਿਐਨ ਕਰਨ, ਉਹਦੇ ਅਨੁਸਾਰ ਚੱਲਣ, ਹੋਰਨਾਂ ਨੂੰ ਚਲਾਉਣ, ਹੋਰਨਾਂ ਨੂੰ ਵਿੱਦਿਆ ਦਾ ਦਾਨ ਦੇਣ, ਆਪ ਭਜਨ ਤਪ ਆਦਿ ਕਰਕੇ ਪਰਮਾਰ ਦੇ ਮਾਰਗ ਤੇ ਚੱਲਣ। ਦੂਜਾ ਦਰਜਾ ਛੱਤਰੀਆਂ ਦਾ ਉਹ ਰਾਜਪਾਲ ਕਰਨ, ਉਹਨਾਂ ਨੂੰ ਇਹ ਅਧਿਕਾਰ ਸੀ। ਤੀਜਾ ਦਰਜਾ ਵੈਸ਼ਾਂ ਦਾ ਸੀ, ਖੇਤੀਪੱਤੀ ਕਰਨ, ਵਣਜ ਵਪਾਰ ਕਰਨ, ਉਹਨੂੰ ਵੈਸ਼ ਕਹਿੰਦੇ ਸੀ। ਹੋਰ ਜਿਹੜੇ ਸਨ ਉਹ ਸਾਰੇ ਇਹਨਾਂ ਸਾਰਿਆਂ ਦੀ ਸੇਵਾ ਕਰਨ, ਉਹਨਾਂ ਦਾ ਦਰਜਾ ਇਹਨਾਂ ਨੇ ਸ਼ੂਦਰਾਂ 'ਚ ਰੱਖ ਦਿੱਤਾ। ਸਤਸ਼ਾਸਨ ਇਹ ਜਿਹੜੀ ਗੱਲ ਹੈ ਤਾਂ ਕੁਛ ਵਿਚਾਰ ਦੀ ਰੂਹ ਜਿਹੜਾ ਕੁਛ ਸਿੱਧ ਨਹੀਂ ਨਾ ਹੁੰਦੀ ਹੈ। ਕਾਰਿਓਂ ਕਰਕੇ ਜਾਤਾਂ ਪਾਤਾਂ ਜਿਹੜੀਆਂ ਕਲਪੀਆਂ ਹੋਈਆਂ ਹਨ, ਜਿਹੜਾ ਜ਼ਮੀਨ ਦਾ ਕੰਮ ਕਰਨ ਲੱਗ ਪਿਆ ਉਸਨੂੰ ਜ਼ਮੀਨਦਾਰ ਕਹਿਣ ਲੱਗ ਪਏ, ਜਿਹੜਾ ਲੋਹੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਲੁਹਾਰ ਕਹਿਣ ਲੱਗ ਪਏ, ਜਿਹੜਾ ਚਮੜੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਚਮਾਰ ਕਹਿਣ ਲੱਗ ਪਏ, ਜੋ ਸੋਨੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਸੁਨਾਰ ਕਹਿਣ ਲੱਗ ਪਏ। ਇਹ ਤਾਂ ਜ਼ਿਆਦਾਤਰ ਤਾਂ ਇਉਂ ਕਲਪੀਆਂ ਗਈਆਂ ਹਨ। ਜਿਹਾ ਕੋਈ ਕੰਮ ਕਰਨ ਲੱਗ ਪਿਆ ਮਹਾਰਾਜਾ ਉਹਦਾ ਨਾਂ ਰੱਖ ਦਿੱਤਾ ਕਿ ਆ ਹੈ ਰਤਨਾ ਪਤਨਾ ਸਵਾਲ ਦਾ। ਪਰ ਇਹਨਾਂ ਨਾਲ ਛੂਛਾ ਤੇ ਫਸਕਿਆ ਦੀ ਬਹੁਤ ਦੁਖੀ ਹੋਏ, ਬੜੇ ਰਗੜੇ ਝਗੜੇ ਜੀ ਨਾਲ ਉਸ ਸਮੇਂ ਕਾਸ਼ੀ ਬ੍ਰਹਮਾ ਦੇ ਹੁੰਦੇ ਰਹੇ। ਫਿਰ ਇੰਨੀ ਗੱਲ ਪਿੱਛੇ ਕੀ ਫਿਰ ਆਓ, ਇਹ ਜਿਤਨੇ ਭਗਤ ਹੋਏ ਹਨ, ਕਬੀਰ, ਨਾਮਦੇਵ, ਰਵਿਦਾਸ, ਸੈਨ, ਪੰਨਾ ਆਦਿ, ਇਹ ਉਸੀ ਸਮੇਂ ਵਿੱਚ ਹੋਏ ਹਨ ਜਦੋਂ ਕਿ ਜਾਤਾਂ ਪਾਤਾਂ ਦਾ ਬਹੁਤਾ ਹੀ ਰਿਵਾਜ ਤੇ ਖਿੱਚਾ ਖਿੱਚੀ ਸੀ। ਸੋ ਇਹਨਾਂ ਦੀ ਬਾਬਤ ਵੀ ਅਰਜਨ ਦੇਵ ਮਹਾਰਾਜ ਨੇ ਸ਼ਬਦ ਵਿੱਚ ਦੱਸਿਆ ਹੈ, ਗੋਬਿੰਦ 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 ਸਿੰਘ ਨਾਮ ਦੇ ਮਨ ਲੀਣਾ, ਆੜ ਨਾਮ ਕੋ ਛੀਪ ਹੋਇਓ ਲਖੀਣਾ, ਮੂਣਾ ਤਾਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਰਾਹਿਰੋ ਪਿਓ ਗੁਣੀ ਦਹੀਰਾ, ਪ੍ਰਕਾਸ਼ ਪ੍ਰੰਤਾ ਠੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗਤ ਦਰਸ਼ਨ ਪਾਇਆ, ਸੈਨਣ ਆਈ ਬੁਧਕਾਰ ਜਾਓ ਕਰ ਕਰ ਸੁਣਿਆ, ਹਿਰਦੇ ਵਸਿਆ ਪਾਪਨ ਭਗਤਾ ਮੈਂ ਗਣਿਆ, ਇਹ ਵੀ ਸੁਣ ਕੇ ਜਾਟ ਉਸ ਪੱਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਥੰਨਾ ਵੜ ਪਾਗਾ। ਇਹ ਉਹਨਾਂ ਦੀ ਬਾਬਤ ਇਹ ਸ਼ਬਦ ਗੁਰੂ ਜੀ ਨੇ ਖਤਮ ਕੀਤਾ ਹੈ। ਰਵਿਦਾਸ ਜੀ ਦੀ ਬਾਬਤ ਜਿਉਂ ਦੱਸਿਆ, ਰਵਿਦਾਸ ਚਰਨ ਘੱਟ ਹੋਰ ਨੀਤ ਤਿੰਨ ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ ਮਾਇਆ ਜੀਵਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸਰਦਾਸ ਜੀ ਬਾਪ ਜ਼ਿਕਰ ਕਰਦੇ ਹਨ ਬਚਪਨ ਤੋਂ ਹੀ ਕਾਸ਼ੀ ਵਿੱਚ ਆਪ ਦਾ ਜਨਮ ਹੋਇਆ। ਭਾਵੇਂ ਇਹਨਾਂ ਦਾ ਪਿਤਾ ਚੰਗਾ ਅੱਛਾ ਪੈਸੇ ਵਾ ਸਮਾਰ ਸੀ, ਪਰ ਫਿਰ ਵੀ ਇਹਨਾਂ ਦੀ ਜਿਹੜੀ ਰੁਚੀ ਸੀ ਬਚਪਨ ਤੋਂ ਹੀ ਪਰਮਾਰਥ ਵੱਲ ਸੀ। ਸਤਸੰਗਤ ਕਰਨਾ, ਪਰਮੇਸ਼ਵਰ ਦਾ ਭਜਨ ਕਰਨਾ, ਸਾਧੂਆਂ ਦੀ ਸੇਵਾ ਕਰਨੀ, ਇਹ ਵੀ ਇਹ ਸੁਭਾਵ ਜਤ ਹੋ ਸੰਭਲੀ ਇਸ ਵਕਤ ਤੋਂ ਹੀ ਇਹਨਾਂ ਵਿੱਚ ਪਾਏ ਜਾਂਦੇ ਸਨ। ਤਦੇ ਹੀ ਆਪਣਾ ਸਮਾਂ ਜ਼ਿਆਦਾਤਰ ਸਤਸੰਗ ਵਿੱਚ ਭਜਨ ਪਾਠ ਵਿੱਚ ਗੁਜ਼ਾਰਦੇ ਸਨ। ਪਰ ਦੁਨੀਆਂ ਦਾ ਫਾਇਦਾ ਹੈ, ਦੁਨੀਆਂ ਦੇ ਲੋਕ ਜਿਹੜਾ ਕੋਈ ਲੜਕਾ ਦਿਖਦਾ ਜ਼ਿਆਦਾ ਭਜਨ ਪਾਠ ਸਤਸੰਗ ਵਿੱਚ ਸਮਾਂ ਗੁਜ਼ਾਰੇ ਕਹਿੰਦੇ ਨੇ ਨਿਕੰਮਾ, ਇਹ ਕੰਮ ਨਹੀਂ ਕੋਈ ਕਰਦਾ, ਦੁਨੀਆਂ ਦੇ ਲੋਕਾਂ ਨੂੰ ਕੰਮ ਪਿਆਰਾ ਹੈ, ਇਹ ਨਹੀਂ ਸਮਝਦੇ ਸਭ ਤੋਂ ਵੱਡਾ ਕੰਮ ਤਾਂ ਇਹੀ ਹੈ। ਹੋਰ ਦੁਨੀਆਂ ਦੇ ਜਿਤਨੇ ਵੀ ਕੰਮ ਹਨ ਸਾਰੀ ਦੁਨੀਆਂ ਕਰ ਕਰਕੇ ਥੱਕ ਗਈ, ਜ਼ੋਰ ਲਾ ਲਾ ਕੇ ਥੱਕ ਕੇ ਚਲੀ ਗਈ, ਕਿਸੇ ਨੇ ਨਹੀਂ ਸਿਰੇ ਚਾੜੇ, ਅੱਜ ਤੱਕ ਕਿਸੇ ਦੇ ਕੰਮ ਪੂਰੇ ਨਹੀਂ ਹੋਏ, ਨਾ ਕੋਈ ਕਰ ਸਕੇ, ਕਿਤਨਾ ਕੋਈ ਜ਼ੋਰ ਲਗਾ ਕੇ ਕੰਮ ਪੂਰੇ ਨਹੀਂ ਹੋਏ। ਸੋ ਸਭ ਤੋਂ ਅੱਛਾ ਕੰਮ ਔਰ ਮਾਨਵ ਤਨ ਵਿੱਚ ਆ ਕੇ ਕਰਨ ਯੋਗ ਕੰਮ, ਔਰ ਜਿਸਨੇ ਦੋਨਾਂ ਜਾਣਾਂ ਨੇ ਸੁੱਖ ਦੇਣਾ ਹੈ, ਤੁਲਾ ਤਾਰ ਦੀਆਂ ਔਰ ਬਹੁਤੀਆਂ ਬਹੁਤੀ ਦੁਨੀਆਂ ਨੂੰ ਫਾਇਦਾ ਪਹੁੰਚਾਉਣਾ ਹੈ, ਉਹ ਤਾਂ ਇਹੀ ਹੈ ਮੇਰੇ ਸਾਧ ਸੰਗਤ ਭਜ ਕੇਵਲ। ਵਾਹਿਗੁਰੂ ਦਾ ਭਜਨ ਕਰਨਾ, ਵਾਹਿਗੁਰੂ ਦੀ ਭਗਤੀ ਕਰਨੀ ਸਭ ਤੋਂ ਅੱਛਾ ਸ੍ਰੇਸ਼ਟ ਅਤੇ ਲਾਭਦਾਇਕ ਸਭ ਹੈ। ਇਸ ਵੱਲ ਹੀ ਉਹਨਾਂ ਦੀ ਜ਼ਿਆਦਾ ਰੁਚੀ ਸੀ। ਮਾਇਆ ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਸੰਗਤਾਂ ਦੇ ਵਿੱਚ ਇਸ ਕਰਕੇ ਹੀ ਭਗਤ ਭਗਤ ਕਰ ਵੱਜਿਆ, ਚੌਂਚੱਕਾਂ ਦੇ ਵਿੱਚ ਚਮੜੇ ਹਾਂਜੀ ਚਾਹਾਂ ਤਰਫਾਂ ਵਿੱਚ ਇਸਦੀ ਰੋਸ਼ਨੀ ਫੈਲ ਗਈ। ਰਹਿਣ ਦੀ ਭਗਤੀ ਕਰਨ ਕਰਕੇ ਹਰ ਦਰਸ਼ਨ ਪਾਇਆ, ਹਰ ਦਰਸ਼ਨ ਪਾਇਆ ਰਿਹਾ ਕਰਦਾ ਸੰਤੋਖ ਜਿੱਡਾ ਸੁਖੀ ਕੋਈ ਨੀ ਦੁਨੀਆਂ ਦੇ ਤਰਸੇ ਤੇ। ਸਭ ਸੰਤੋਖਨ ਔਰਤ ਕਰਮਾਂ ਦੇ ਆਸਮਾਨ ਬ੍ਰਹਮ ਗਿਆਨ ਸੰਦਾਨ ਸਪਨਾ ਸ਼ਮਾ ਸਮਾਨ ਅਗਰ ਕ੍ਰਿਸ਼ਨਾਲੂ ਹੈ ਪੁਰਸ਼ ਸੰਤੋਖ ਨੇ ਭਾਵੇਂ ਸੱਤਾਂ ਵਲੈਤਾਂ ਦਾ ਰਾਜ ਮਿਲ ਜਾਵੇ ਫਿਰ ਕਿਹੜਾ ਉਸਨੇ ਸੁਖੀ ਹੋ ਜਾਣਾ ਫਿਰ ਵੀ ਦੁਖੀ ਹੀ ਰਹਿੰਦਾ ਕਿਉਂਕਿ ਕ੍ਰਿਸ਼ਨਾ ਤੇ ਛਾਲਣੀ ਵਾਂਗੂ ਹੈ ਛਾਲਣੀ ਚ ਪਾਣੀ ਬਹੁਤ ਪਾਣੀ ਥੋੜਾ ਫੈਲ ਕ੍ਰਿਸ਼ਨਾ ਦਾ ਸੁਭਾਅ ਵੀ ਇਹੋ ਜਿਹਾ ਹੈ ਸੰਤੋਖੀ ਪੁਰ ਜਿਹੜਾ ਸੰਤੋਖੀ ਨੂੰ ਕਹਿੰਦੇ ਨੇ ਜਥਾ ਲਾਭ ਸੁਖਰੇਗਾ ਜੋ ਕੁਛ ਪ੍ਰਰਭ ਅਨੁਸਾਰ ਮਿਲ ਗਿਆ ਉਹਦੇ ਪ੍ਰਸੰਨ ਰਹਿਣ ਦਾ ਨਾਮ ਹੀ ਸੰਤੋਖ ਹੈ ਥੋੜੇ ਤੇ ਵੀ ਖੁਸ਼ ਰਹਿਣ ਵਾਲਾ ਜਿਹੜਾ ਪੁਰਸ਼ ਹੈ ਜੋ ਕਿਸੇ ਨੂੰ ਮਿਲ ਗਿਆ ਉਹ ਹੀ ਸ਼ਾਂਤਿਤ ਰਹਿ ਸਕਦਾ ਹੈ ਵਰਨਾ ਕ੍ਰਿਸ਼ਨਾ ਦਾ ਜਿਹੜਾ ਹਜ਼ਾਰ ਵੀ ਕੋਈ ਵੀ ਇਹ ਭਰੀ ਨਹੀਂ ਅੱਜ ਤੱਕ ਕਿਸੇ ਦੇ ਕ੍ਰਿਸ਼ਨਾ ਵਿਰਲੇ ਕੀ ਬੁਝੀ ਨਹੀਂ ਤਾਂ ਭਜਨ ਤੋਂ ਬਿਨਾਂ ਕ੍ਰਿਸ਼ਨਾ ਕਿਸੇ ਵੀ ਸੰਤੋਖ ਤੋਂ ਬਿਨਾਂ ਨਹੀਂ ਬੁਝਦੀ ਸਵਯੰ ਹੈ ਕਿਤਨੇ ਵਿੱਚ ਹੀ ਬੜਾ ਪ੍ਰਸੰਨ ਸੀ ਕਿਉਂਕਿ ਇਹਦੀ ਰੁਚੀ ਇਹ ਦੱਸਿਆ ਭਜਨ ਵੱਲ ਸੀ ਦੁਨਿਆਵੀ ਮਾਇਆ ਕਮਾ ਕੇ ਤਨਾਟ ਹੋਣਾ ਜਾਂ ਮੇਰੇ ਪਾਸ ਜ਼ਿਆਦਾ ਜਮ੍ਹਾਂ ਹੋ ਜਾਵੇ ਇਹਨਾਂ ਗੱਲਾਂ ਮਤਲਬ ਦਾ ਧਿਆਨ ਹੀ ਕੋਈ ਨਹੀਂ ਸੀ ਆਪਣਾ ਰੁਜ਼ਗਾਰ ਚਲਾਉਂਦਾ ਸੀ ਟੁੱਟੇ ਹੋਏ ਜੁੱਤੇ ਗਹਿਦਾ ਸੀ ਉਸਦੇ ਨਾਲ ਜਿਹੜੇ ਚਾਰ ਪੈਸੇ ਆਉਂਦੇ ਸਸਤੇ ਪਾਸੇ ਅੱਜ ਕੱਲ੍ਹ ਮੰਗਣੇ ਇਹੀ ਹੱਥ ਨਹੀਂ ਜਿਵੇਂ ਅੱਜ ਕੱਲ੍ਹ ਦੁਨੀਆਂ ਪੀੜਿਤ ਹੋ ਰਹੀ ਥੋੜੇ ਨਾਲ ਹੀ ਆਪਣਾ ਸੋਹਣਾ ਗੁਜ਼ਾਰਾ ਕਰਿਆ ਜਾਂਦਾ ਸੀ ਸੋ ਇਸ ਤਰੀਕੇ ਫਿਰ ਆਪ ਇੱਕ ਜਗ੍ਹਾ ਰਸਤੇ ਦੇ ਉੱਪਰ ਨੇ ਫਰੀ ਬਣਾਈ ਹੋਈ ਸੀ ਇੱਕ ਦਵਾ ਦਾ ਜ਼ਿਕਰ ਕੋਈ ਪੁਰਬ ਲੋਕੀ ਪੁਰਬ ਤੇ ਜਾ ਰਹੇ ਸਨ ਕੋਈ ਕੱਟ ਸੀ ਕੋਈ ਯਾਤਰਾ ਸੀ ਸਭ ਕੁਛ ਜਾਣ ਵਾਲੇ ਮੁਸਾਫਰਾਂ ਨੇ ਸੋਚਿਆ ਚਲੋ ਜਾਂਦੇ ਜਾਂਦੇ ਇਸ ਤੋਂ ਜੁੱਤੇ ਗੜਾ ਦੀ ਜੁੱਤੇ ਗੜਾਉਣ ਲੱਗ ਪਏ ਪਰ ਇਹ ਵੀ ਇਹਦੇ ਵਿੱਚ ਸ਼ਿਫਟ ਸੀ ਸਾਧੂ ਬ੍ਰਹਮ ਗਰੀਬ ਉਹਦੀ ਸੇਵਾ ਮੁਕਤ ਕਰ ਦਿੰਦਾ ਹੁੰਦਾ ਇਹ ਵੀ ਨਾ ਕਿਤਨਾ ਕੁਛ ਹੋਣ ਦੇ ਬਾਵਜੂਦ ਵੀ ਇਹ ਨਹੀਂ ਸੀ ਚਾਹੁੰਦਾ ਇਹ ਤੁਸੀਂ ਮੁਫ਼ਤ ਸੇਵਾ ਕਰਦੇ ਸਾਧੂ ਗਰੀਬਾਂ ਜਾਂ ਬ੍ਰਹਮਣ ਆਦਿ ਸੰਯੋਗ ਕਰਕੇ ਉਹਨਾਂ ਲੋਕਾਂ ਨੇ ਜਿੱਥੇ ਜਿੱਥੇ ਗੜਾਏ ਤੇ ਪੁੱਛਣ ਲੱਗਿਆ ਇਹ ਉਦਾਸ ਕਿੱਥੇ ਜਾਂਦੇ ਹੋ ਤੁਸੀਂ ਕਹਿੰਦੇ ਜੀ ਅਸੀਂ ਯਾਤਰਾ ਨੂੰ ਚੱਲਿਆ ਗੰਗਾ ਜੀ ਦਾ ਪੁਰਬ ਲੱਗਾ ਅੱਛਾ ਕਹਿਣ ਲੱਗਾ ਫਿਰ ਮੇਰੀ ਵੀ ਭੇਟਾ ਚਾੜ ਦਿਓ ਗੰਗਾ ਜੀ ਕੀ ਇੱਕ ਦਬੜੀ ਆ ਲੈ ਜਾਓ ਪਰ ਗੱਲ ਇੰਨੀ ਹੈ ਐਵੇਂ ਤਾਂ ਸਿੱਟ ਨਾ ਦਿਓ ਗੰਗਾ ਦੇ ਪ੍ਰਭਾਵ ਵਿੱਚ ਇੰਨੀ ਗੱਲ ਕਿਹੋ ਬਈ ਇਹ ਗੰਗਾ ਮਾਈ ਰਵਦਾਸ ਨੇ ਭੇਟਾ ਦਿੱਤੀ ਹੱਥ ਕੱਢ ਕੇ ਲੈ ਜੇ ਤਾਂ ਹੱਥ ਕੱਢ ਕੇ ਲੈ ਲਵੇ ਤਾਂ ਦਿਓ ਨਹੀਂ ਮੇਰੀ ਚੀਜ਼ ਮੋੜ ਜਾਓ ਭਾਈ ਐਵੇਂ ਨਹੀਂ ਸਿੱਟੇ ਆਉਣੀ ਇਹ ਗੱਲ ਸੁਣ ਕੇ ਕਈ ਦਾ ਉਦੋਂ ਹੱਸਣ ਲੱਗ ਪਏ ਕਹਿੰਦੇ ਤਾਂ ਚਮਾਰ ਨੂੰ ਗੱਲਾਂ ਆਉਣੀਆਂ ਇਹਦੇ ਹੱਥ ਕੱਢ ਕੇ ਲੂੰ ਦੂੰਗਾ ਇੱਕ ਦੌੜੀ ਤੇ ਆਈਆਂ ਪਰ ਕਈ ਜਿਹੜੇ ਸਿਆਣੇ ਸਨ ਰੱਬ ਦੀ ਸੇਠ ਕੋਈ ਕਹਿ ਨਹੀਂ ਸਕਦਾ ਖਬਰੇ ਕਿੱਥੇ ਉਸਦੀ ਮਿਹਰ ਹੈ ਕਿਉਂਕਿ ਇਹੋ ਜਿਹੇ ਵੀ ਸਨ ਖੈਰ ਲੈ ਗਏ ਪੁਰਬ ਦੇ ਸਮੇਂ ਜਦੋਂ ਲੋਕ ਉੱਤੇ ਭੇਟਾ ਚਾੜਦੇ ਸਨ ਇਹਨਾਂ ਨੇ ਵੀ ਖੜਕੇ ਆਦਮੀ ਨੇ ਇਹ ਲਫ਼ਜ਼ ਪਾਣੀ ਦੇ ਪ੍ਰਵਾਹ ਵਿੱਚੋਂ ਕੂੜੀਆਂ ਥਾਈ ਜੜਾਓ ਜੀ ਲਾਲ ਜਵਾਹਰਾਤ ਅੱਧ ਚੜ੍ਹਤ ਉਹਨੇ ਦਾ ਚੂੜਾ ਪਹਿਨਿਆ ਹੋਇਆ ਹੱਥ ਬਾਹਰ ਨਿਕਲਦਾ ਉਹਦੇ ਹੱਥ ਉੱਪਰ ਇੱਕ ਪੌੜੀ ਰੱਖ ਦਿੱਤੀ ਇਹਨਾਂ ਨੇ ਉਹ ਅਲੋਪ ਹੋ ਗਿਆ ਦੂਜਾ ਹੱਥ ਨਿਕਲਿਆ ਉਹਦੇ ਵਿੱਚ ਇੱਕ ਕੰਗਣਾ ਨਹੀਂ ਜੋੜੀ ਤੇ ਨਾਲ ਦੀਆਂ ਅੰਦਰੋਂ ਆਵਾਜ਼ ਹੈ ਗੁਰੂ ਨਹੀਂ ਦੱਸਿਆ ਕਹਿਣ ਲੱਗੀ ਇਹ ਚੀਜ਼ ਮੇਰੀ ਰਵਦਾਸ ਦੇ ਪੇਟਾ ਦੇ ਜਾਣੀ ਉਹ ਹੈਰਾਨ ਹੋ ਗਏ ਇਸ ਗੱਲ ਗੱਲ ਸਾਹਿਬ ਉਹ ਵਸਤੂ ਲੈ ਲਈ ਬੜਾ ਕੀਮਤੀ ਜਿਹੜਾ ਉਹ ਸੰਗਣਾ ਦਾ ਜੋੜਾ ਸੀ ਤਾਂ ਇਸੇ ਤਰ੍ਹਾਂ ਜਦੋਂ ਸਮਾਂ ਗੁਜ਼ਰਿਆ ਉਹਨਾਂ ਸਮਿਆਂ ਨੂੰ ਵੀ ਅੱਜ ਕੱਲ੍ਹ ਮਨ ਰਸਤੇ ਚੰਗੇ ਨਹੀਂ ਸਨ ਸਾਡੇ ਦੇਸ਼ ਦੇ ਵਿੱਚ ਆਉਣ ਜਾਣ ਦੇ ਸਾਧਨ ਸੌਖੇ ਨਹੀਂ ਸਨ ਲੋਕ ਪੈਦਲ ਜ਼ਿਆਦਾਤਰ ਇਹੋ ਜਿਹੇ ਸਫ਼ਰ ਸੀ ਯਾਤਰਾ ਆਦਿ ਕਰਿਆ ਕਰਦੇ ਕਈ ਉਹਨਾਂ ਵਿੱਚੋਂ ਇੱਕ ਆਦਮੀ ਨੂੰ ਕਹਿੰਦੇ ਲੈ ਬਈ ਅਸੀਂ ਤਾਂ ਸਿੱਧੇ ਲੰਘ ਜਾਂਦੇ ਹਾਂ ਬਾਤ ਪਏ ਕਿ ਗੇੜ ਪੈਂਦਾ ਹੈ ਉਸ ਰਸਤੇ ਨੂੰ ਅੱਜ ਤੂੰ ਜਾਂਦਾ ਜਾਂਦਾ ਰਵਦਾਸ ਨੂੰ ਦੇ ਜਾ ਉਹਨੂੰ ਕਹਿ ਦੀ ਤੇਰੀ ਭੇਟਾ ਗੰਗਾ ਜੀ ਨੇ ਲੈ ਲਈ ਸੀ ਤੇ ਤੈਨੂੰ ਆਹ ਭੇਟਾ ਖੈਰ ਉਹ ਆਦਮੀ ਜਾਂਦਾ ਜਾਂਦਾ ਕਹਿੰਦਾ ਅੱਛਾ ਮੈਂ ਲੈ ਜਾਊਂਗਾ ਪਰ ਉਹਦੀ ਕਿਸੇ ਦੀ ਲੋਭ ਪੈਦਾ ਹੋ ਗਈ ਵੀ ਕਿਹੜਾ ਰਵਦਾਸ ਨੂੰ ਪਤਾ ਹੈ ਇੱਕ ਰੱਖ ਲੈਂਦੀ ਹਾਂ ਇਹਦੇ ਵਿੱਚੋਂ ਇੱਕ ਦੇ ਜਾਂਦੇ ਕੀਮਤੀ ਚੀਜ਼ ਹੈ
ਕਿਸੇ ਮਾਪੇ ਲੱਖ ਰੁਪਏ ਨੂੰ ਵੇਚਾਂਗੇ, ਕਰਤਾ ਕਾਰਜ ਕੀ ਹੋਏਗਾ। ਸੰਯੋਗ ਕਰਕੇ ਇੱਕ ਕੰਗਣ ਦਾ ਲਗੋ ਲਿਆ, ਜਾਂਦਾ ਜਾਂਦਾ ਕਹਿਣ ਲੱਗਾ, ਭਗਤ ਜੀ ਆ ਲਓ ਤੁਹਾਡੀ ਵਸਤੂ ਜਾਣੇ ਉਹ ਇੱਕ ਦਮੜੀ, ਜਿਵੇਂ ਤੁਸੀਂ ਕਿਹਾ ਸੀ ਹੱਥ ਕੱਟ ਕੇ ਲਵੇ ਗੰਗਾ, ਉਸੇ ਤਰ੍ਹਾਂ ਉਹਨੇ ਸਹੀ, ਪਰ ਦੂਜਾ ਆ ਇੱਕ ਕੰਗਣ ਤੁਹਾਡੀ ਭੇਟ ਦਿੱਤਾ, ਇਹ ਸਾਂਭ ਲੋ। ਅਰਦਾਸ ਕਹਿਣ ਲੱਗਾ, ਇੱਥੇ ਟੰਗ ਦੇ ਛੱਪਰੀ ਸੀ, ਛੱਪਰੀ ਦੇ ਵਿੱਚ ਟੰਗਣ ਨੂੰ ਥਾਂ ਹੁੰਦਾ, ਮੱਝਾਂ ਵਗੈਰਾ ਨਾਲ ਗੁੰਦੀ ਹੁੰਦੀ ਹੈ, ਤੇ ਇਉਂ ਕਰਕੇ ਇੱਥੇ ਟੰਗ ਦੇ ਕਹਿਣ ਲੱਗਾ। ਦੇਖਿਆ ਵੀ ਨੀ ਉਸਨੇ, ਉੱਥੇ ਟੰਗ ਦਿੱਤਾ। ਉਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ, ਉਹਨੇ ਉਹਨੇ ਨੀ ਦੇਖਿਆ ਅੱਜ ਤੱਕ ਵੀ ਟੰਗਿਆ ਰਿਹਾ ਉੱਥੇ, ਮਾਇਆ ਵੱਲ ਤਾਂ ਉਹਦਾ ਧਿਆਨ ਹੀ ਨਹੀਂ। ਇਉਂ ਕਰਕੇ ਕਾਫੀ ਸਮਾਂ ਗੁਜ਼ਰੇ ਤੋਂ ਬਾਅਦ ਉਸ ਸ਼ਖਸ ਨੇ ਸੋਚਿਆ, ਹੁਣ ਤਾਂ ਅਰਦਾਸ ਫੁੱਲ ਫਲ ਗਿਆ ਹੋਣਾ ਹੈ, ਚਲੋ ਆ ਜਿਹੜੇ ਕੰਗਣੇ ਨੂੰ ਵੇਚ ਕੇ ਤਾਂ ਦੇਖੀਏ, ਕਾਫੀ ਰੁਪਇਆਂ ਦਾ ਹੋਏਗਾ। ਸ਼ਹਿਰ ਵਿੱਚ ਆਇਆ, ਆ ਕੇ ਇੱਕ ਕਿਸੇ ਜੌਹਰੀ ਦੀ ਦੁਕਾਨ ਤੇ ਕਹਿਣ ਲੱਗਾ, ਆਸ਼ਾ ਜੀ ਦੇਖੋ ਜ਼ਰਾ ਕਿੰਨੇ ਦੀ ਚੀਜ਼ ਹੈ, ਕਿੰਨੇ ਦੀ ਵਸਤੂ ਹੈ। ਜਦੋਂ ਉਹ ਚੀਜ਼ ਦੇਖੀ, ਉਸ ਜੌਹਰੀ ਨੇ ਹੈਰਾਨ ਹੋ ਗਿਆ, ਤੇ ਉਸ ਸ਼ਖਸ ਦੀ ਪੋਜੀਸ਼ਨ ਵੱਲ ਨਿਗਾਹ ਮਾਰੀ, ਵੀ ਇਹ ਤਾਂ ਜ਼ਰੂਰ ਕੋਈ ਚੋਰ ਹੈ, ਕਿਸੇ ਦੀ ਵਸਤੂ ਚੁਰਾ ਕੇ ਲਗਿਆ ਹੈ, ਇਹ ਤਾਂ ਇਸ ਪੋਜੀਸ਼ਨ ਦਾ ਮਾਲਕ ਹੀ ਨਹੀਂ ਹੈ। ਚਾਟੀ ਪੁਲਿਸ ਮੈਂ ਖੜੇ ਸੀ, ਉਹਨਾਂ ਵੱਲ ਇਸ਼ਾਰਾ ਕੀਤਾ ਵੀ ਇਸ ਨੂੰ ਫੜ ਕੇ ਪੁੱਛੋ, ਇਹ ਚੀਜ਼ ਕੀ ਚੁਰਾ ਕੇ ਲਿਆਂਦੀ ਹੈ। ਪੁਲਿਸ ਦੇ ਆਦਮੀਆਂ ਨੇ ਉਹਨੂੰ ਸ਼ਖਸ ਨੂੰ ਫੜ ਲਿਆ, ਜਦੋਂ ਦੋ ਚਾਰ ਲਾਈਆਂ ਚੱਕ ਬਣ ਗਏ, ਕਹਿਣ ਲੱਗਿਆ ਦਰਅਸਲ ਗੱਲ ਤਾਂ ਆ ਹੈ, ਸਾਰੀ ਗੱਲ ਦੱਸ ਦਿੱਤੀ ਵੀ ਅਰਦਾਸ ਦੀ ਚੀਜ਼ ਹੈ, ਅਮਾਨਤ ਵਿੱਚ ਮੈਂ ਖਿਆਨਤ ਕੀਤੀ ਹੋਈ। ਕਹਿਣ ਲੱਗੇ ਚਲੋ, ਮਲਾਈ ਉਹਦੇ ਅਰਦਾਸ ਦੇ ਪਾਸ ਪਹੁੰਚੀ, ਅਰਦਾਸ ਆਪਣਾ ਕੰਮ ਕਰ ਰਿਹਾ ਸੀ, ਹੱਥ ਕਾਰ ਵੱਲ ਕਰਤਾਰ ਵੱਲ ਸੀ ਉਹਦਾ ਲੱਗਿਆ ਹੋਇਆ, ਕਿਉਂਕਿ ਹੱਥੀਂ ਪੈਰੀਂ ਕੰਮ ਕਰੀ ਜਾਂਦਾ ਸੀ, ਚਿੱਤ ਦੇ ਵਿੱਚ ਉਹਦੇ ਪਰਮਾਤਮਾ ਦਾ ਨਾਮ ਵਸਿਆ ਸੀ। ਭਜਨ ਕਰਨ ਵਾਲੇ ਸਾਧ ਸੰਗਤ ਸੁਲਤਾਨ ਬੈਠ ਕੇ ਪ੍ਰਭੂ ਦੇ ਵਿੱਚ ਆਪਣੀ ਸੁਰਤ ਜੋੜਦੇ ਹਨ, ਸਤਸੰਗ ਵਿੱਚ ਬੈਠ ਕੇ ਆਪਣੀ ਸੁਰਤ ਨੂੰ ਟਿਕਾਉਂਦੇ ਹਨ, ਔਰ ਸਿੱਖਿਆ ਵੀ ਮਿਲਦੀ, ਔਰ ਕੰਮਕਾਰ ਦੇ ਦੌਰਾਨ ਵਿੱਚ ਵੀ ਆਤਮ ਕਰ ਕਾਮ ਸਭ ਗੀਤ ਨਿਰੰਜਨ ਨਾਲ ਇਉਂ ਦੋਵੇਂ ਗੱਲਾਂ ਕਰਦੇ ਹਨ। ਚਿੱਤ ਹਰੀ ਦੇ ਨਾਮ Thank you.
ਨੇਤਰ ਲਵਿਚਤਾ ਮੁਖਸੇ ਰਾਮ ਸਮਾਰ ਸਾਧ ਕੋ ਕਰ ਕਾਮ ਸਾਹਿਬ ਕੀਤ ਨੰਜਨ ਨਾਲ ਸਤ ਨਾਮ ਦਿਓ ਪ੍ਰਭ ਦੀ ਭਗਤੀ ਕਰਦੇ ਨੇ ਇੱਕ ਦਿਨ ਨਦੀ ਦੇ ਕਿਨਾਰੇ ਬੈਠੇ ਹਨ ਪ੍ਰਭੂ ਧਿਆਨ ਮਗਨ ਹਨ ਕਿਸੇ ਨੇ ਆ ਕੇ ਕਿਹਾ ਭਗਤ ਜੀ ਤੁਸੀਂ ਇੱਥੇ ਵੇਸਲੇ ਬੈਠੇ ਹੋ ਤੁਹਾਡੇ ਘਰ ਨੂੰ ਤਾਂ ਅੱਗ ਲੱਗ ਗਈ ਖਬਨੀ ਕੀ ਨੇ ਅੱਗ ਲਾ ਦਿੱਤੀ ਹੈ ਆਪਣੇ ਆਪ ਕਿਵੇਂ ਲੱਗ ਗਈ ਲੱਟ ਲੁੱਟ ਮਚ ਰਿਹਾ ਚੱਲ ਕੇ ਬੁਝਾਓ ਜਲਦੀ ਚੱਲੋ ਇਹ ਗੱਲ ਸੁਣ ਕੇ ਕਹਿਣ ਲੱਗੇ ਕੋਈ ਨਹੀਂ ਚੁੱਪ ਹੋ ਗਏ ਫਿਰ ਆਪਣੀ ਸੁਰੂ ਦੇ ਨਾਲ ਜੋੜਤੀ ਉਹ ਦੌੜ ਕੇ ਗਿਆ ਅੱਗ ਜ਼ਿਆਦਾ ਫੜਕ ਉੱਠੀ ਫਿਰ ਆਇਆ ਕਹਿਣਾ ਤੁਸੀਂ ਵੇਸਲੇ ਬੈਠੇ ਹੋ ਮੈਂ ਪਹਿਲੇ ਵੀ ਆ ਕੇ ਤੁਹਾਨੂੰ ਕਿਹਾ ਸੀ ਮੇਰੀ ਭੈਣ ਤੁਹਾਡੇ ਘਰ ਨੂੰ ਅੱਗ ਲੱਗ ਗਈ ਹੈ ਬਚਾਓ ਅੱਛਾ ਕਹਿਣਾ ਤੂੰ ਆਇਆ ਸੀ ਹਾਂਜੀ ਦੁਨੀਆਂ ਦੇ ਲੋਕ ਜਿਹੜੇ ਹਨ ਆਪਣੇ ਧੁਨਾਂ ਵਿੱਚ ਬਹੁਤ ਭੁੱਲ ਜਾਂਦੇ ਹਨ ਨਿਊਟਨ ਦੀ ਗੱਲ ਦੱਸਦੇ ਹਨ ਜਦੋਂ ਕਹਿੰਦੇ ਇਹਦੀ ਸ਼ਾਦੀ ਹੈਗੀ ਹੈ ਨਿਊਟਨ ਦੀ ਸਾਰੇ ਲੋਕ ਬੈਠੇ ਨੇ ਬਾਹਰ ਉਹ ਸਿੱਖੋ ਜੀ ਧੂੰਆਂ ਨਿਕਲਦਾ ਦੇਖ ਕੇ ਰਸੋਈ ਵੀ ਉਹਦੇ ਵਿੱਚ ਜਾ ਵੜਦਾ ਹੋਰ ਲੋਕ ਬੈਠੇ ਨੇ ਜਿਹਦੇ ਨਾਲ ਉਹਦੀ ਸ਼ਾਦੀ ਹੋਣੀ ਸੀ ਉਹ ਲੜਕੀ ਵੀ ਹੈ ਉੱਥੇ ਬੈਠੀ ਹੋਰ ਸਾਰੇ ਬੈਠੇ ਨੇ ਕੁਛ ਸੋਚ ਰਿਹਾ ਕਾਫੀ ਦੇਰ ਹੋਈ ਤੋਂ ਬਾਅਦ ਉਹ ਲੜਕੀ ਕਹਿਣ ਲੱਗੀ ਜਾ ਕੇ ਲੋਕ ਬਾਹਰ ਬੈਠੇ ਆਓ ਜਲਦੀ ਤੁਸੀਂ ਇੱਥੇ ਕਿਹੜੇ ਕੰਮ ਵਿੱਚ ਰੁੱਝ ਗਏ ਉਹ ਕਹਿੰਦਾ ਅੱਛਾ ਕਹਿ ਕੇ ਚੁੱਪ ਕਰਕੇ ਉੱਥੇ ਬੈਠੀ ਕੁਝ ਦੇਰ ਤੋਂ ਬਾਅਦ ਫਿਰ ਆਈ ਜਾ ਕੇ ਕਹਿਣ ਲੱਗੀ ਲੋਕ ਬਾਹਰ ਬੈਠੇ ਕਿੰਨੀ ਦੇਰ ਹੋ ਗਈ ਪੰਡੀਤ ਹੈ ਬਈ ਦਾ ਸ਼ਾਦੀ ਦੀ ਰਸਮ ਹੋਵੇ ਤੁਸੀਂ ਇੱਥੇ ਕੀ ਕਾਹਦੇ ਵਿੱਚ ਰੁੱਝ ਗਏ ਫਿਰ ਚੁੱਪਣ ਅੱਛਾ ਕਹਿ ਕੇ ਫਿਰ ਚੁੱਪ ਕਰ ਗਿਆ ਤੀਜੀ ਵਾਰੀ ਫਿਰ ਆ ਕੇ ਮੋਢੇ ਤੋਂ ਹਿਲਾ ਕੇ ਕਹਿਣ ਲੱਗੀ ਮੈਂ ਤੀ ਵਾਰੀ ਆਈ ਹਾਂ ਬਾਹਰ ਲੋਕ ਬੈਠੇ ਹਨ ਜਲਦੀ ਕਾਰਜ ਹੋਵੇ ਤੇ ਆਪਣੇ ਘਰਾਂ ਨੂੰ ਜਾਣ ਅੱਛਾ ਕਹਿ ਤੂੰ ਆਈ ਜੀ ਇੱਥੇ ਤੱਕ ਜਿਹੜੇ ਦੁਨੀਆਂ ਦੇ ਖੋਜੀ ਲੋਕ ਨੇ ਜਿਹੜੇ ਉਹਨਾਂ ਦਾ ਧਿਆਨ ਉਹ ਜੁੜਿਆ ਹੁੰਦਾ ਉਹਨੂੰ ਦੁਨੀਆਂ ਭੁੱਲੀ ਹੁੰਦੀ ਜਿਹੜੇ ਆਤਮ ਖੋਜੀ ਹਨ ਉਹਨਾਂ ਦਾ ਖਿਆਲ ਕਿਉਂ ਨਾ ਜੁੜਿਆ ਵੋ ਉਹਨਾਂ ਨੂੰ ਦੁਨੀਆਂ ਦੀਆਂ ਚੀਜ਼ਾਂ ਕੀ ਮਹਿਨੇ ਰੱਖਦੇ ਹੁੰਦੇ ਨਿਗਾਹ ਦੇ ਵਿੱਚ ਇਉਂ ਕਰਕੇ ਅਸਤਨਾਵ ਕਹਿੰਦੇ ਅੱਛਾ ਤੂੰ ਆਇਆ ਸੀ ਪਹਿਲਾਂ ਇਉਂ ਕਹਿ ਕੇ ਸੈਰ ਚਲੇ ਗਏ ਜਾ ਕੇ ਜੋ ਕੁਛ ਬਚਿਆ ਉਹ ਵੀ ਵਿੱਚ ਸਿੱਟਣਾ ਸ਼ੁਰੂ ਕਰਦਾ ਲੋ ਪ੍ਰਭੂ ਅਗਰ ਆਪ ਅਗਨ ਦਾ ਰੂਪ ਧਾਰ ਕੇ ਆਪ ਇਸਨੂੰ ਪਸੰਦ ਕਰਦੇ ਹੋ ਤੇ ਇਹ ਵੀ ਛਕਲੋ ਸਭ ਕੁਛ ਤੁਹਾਡੇ ਭੇਟ ਹੈ ਤੁਸੀਂ ਹਰ ਰੂਪ ਦੇ ਵਿੱਚ ਸਾਰੇ ਰੂਪਾਂ ਦੇ ਵਿੱਚ ਜਿਹੜਾ ਸਮਦਰਸ਼ੀ ਪੁਰਸ਼ ਹੁੰਦਾ ਹੈ ਜਗ ਚੇਤਨ ਸੂਖਮ ਉਹਦੀ ਨਿਗਾਹ ਵਿੱਚ ਸਭ ਕੁਛ ਉਹੀ ਹੋ ਜਾਇਆ ਕਰਦਾ ਹੈ ਪਹਿਲੇ ਪਹਿਲੇ ਆਦ ਅਵਸਥਾ ਵਿੱਚ ਤਾਂ ਜੜ ਨੂੰ ਚੇਤਨ ਤੋਂ ਅਲਹਿਦਾ ਕਰਕੇ ਦੇਖੀ ਨਾ ਹੁੰਦਾ ਹੈ ਮਿੱਥਿਆ ਦ੍ਰਿਸ਼ਟੀ ਕਮਾਉਂਦੀ ਹੈ ਜਿਸ ਵਕਤ ਫਿਰ ਇਹ ਆਖਰੀ ਸਟੇਜ ਤੇ ਪਹੁੰਚ ਜਾਂਦਾ ਹੈ ਬ੍ਰਹਮ ਗਿਆਨ ਉਸ ਮੌਕੇ ਜੜ ਚੇਤਨ ਦਾ ਭੇਦ ਮੁੱਕ ਜਾਂਦਾ ਹੈ ਆਪੇ ਸੂਖਮ ਆਪੇ ਅਸਥੂਲਾ ਲਖੀ ਨੇ ਜਾਈ ਨਾਨਕ ਅਸਥੂਲ ਸੂਖਮ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਹਰ ਵਸਤੂ ਹੀ ਉਸੇ ਦਾ ਰੂਪ ਪ੍ਰਤੀਤ ਹੋਣ ਲੱਗ ਪੈਂਦੀ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਖੈਰ ਸਭ ਕੁਛ ਜਾਣ ਕੇ ਚਰਿੰਦਾ ਖੁੰਦਾ ਵੀ ਉਹਦੇ ਵਿੱਚ ਅੱਗ ਦੇ ਵਿੱਚ ਹੀ ਸੜਕ ਇਹੋ ਜਿਹੀ ਹਾਲਤ ਹੋ ਗਈ ਸਭ ਕੁਛ ਸੜ ਗਿਆ ਕੁਛ ਸਮਾਂ ਗੁਜ਼ਰੇ ਤੋਂ ਬਾਅਦ ਉਸਦਾ ਨਾਨਾ ਕਹਿੰਦਾ ਬੇਟਾ ਨਾਮ ਦਿਓ ਸਰਦੀ ਦਾ ਮੌਸਮ ਆ ਰਿਹਾ ਹੈ ਕੁਛ ਦਿਨ ਕੱਟਣ ਵਾਸਤੇ ਕੁੱਲੀ ਜੁੱਲੀ ਗੁੱਲੀ ਤਾਂ ਵਰਕ ਤੇ ਵਰਕ ਲੋਕਾਂ ਨੂੰ ਵੀ ਚਾਹੀਦੀ ਹੈ ਤਨ ਢਕਣ ਨੂੰ ਕੱਪੜਾ ਪ੍ਰਾਣਾ ਦੀ ਰੱਖਿਆ ਵਾਸਤੇ ਭੋਜਨ ਔਰ ਇੱਕ ਅੱਧੀ ਛੱਪੜੀ ਛੱਲੀ ਇਹ ਤਾਂ ਹਰੇਕ ਨੂੰ ਵਰਕ ਤੇ ਵਰਕ ਨੂੰ ਵੀ ਚਾਹੀਦੀ ਹੈ ਲੈ ਆਦੀ ਰੁਪਏ ਸ਼ਹਿਰ ਵਿੱਚ ਜਾ ਕੇ ਸਮਾਨ ਖਰੀਦ ਲਿਆ ਛੱਪੜੀ ਬਣਾਉਣ ਦਾ ਚੰਗਾ ਕਹਿਣ ਲੱਗਾ ਨਾਮ ਦੇ ਸ਼ਹਿਰ ਚਲਾ ਜਾਂਦਾ ਅੱਗੇ ਕੁਦਰਤ ਇੱਕ ਮਹਾਤਮਾ ਦੀ ਮੰਡਲੀ ਮਿਲ ਜਾਂਦੀ ਹੈ ਇਹਨਾਂ ਭਗਤਾਂ ਦਾ ਜਿਹੜੇ ਹੋਏ ਹਨ ਭਜਨ ਕਰਨਾ ਸੰਤਾਂ ਦੀ ਸੇਵਾ ਕਰਨੀ ਇਹ ਤਾਂ ਮੁੱਖ ਕਰਤੱਵ ਸੀ ਨਾ ਜਦੋਂ ਉਹਨਾਂ ਨੂੰ ਮਿਲਿਆ ਉਹਦਾ ਮੁਖੀ ਮਹਾਤਮਾ ਸੀ ਜਿਹੜੇ ਉਹ ਪੁੱਛਣ ਲੱਗੇ ਇਸ ਨੂੰ ਨਾਮ ਦੇ ਉਹਨੂੰ ਭਗਤਾ ਇੱਥੇ ਕਿਸੇ ਸ਼ਾਹੂਕਾਰ ਦਾ ਲੰਗਰ ਜਾਂ ਖੇਤਰ ਵੀ ਚੱਲਦਾ ਕਹਿਣ ਲੱਗਾ ਕਿਉਂ ਇਹ ਸਾਧੂ ਭੁੱਖੇ ਹਨ ਭੋਜਨ ਪਾਣੀ ਛੱਕ ਕੇ ਭਜਨ ਕਰਨਗੇ ਕਿਉਂਕਿ ਭੁੱਖੇ ਆਦਮੀ ਤਾਂ ਭਜਨ ਵੀ ਨਾ ਹੁੰਦਾ ਭੁੱਖੇ ਭਗਤਾਂ ਨੇ ਬੀਜੇ ਜਾਂ ਮਾਲ ਆਦਮੀ ਬੀਜੇ ਜਿਸ ਆਦਮੀ ਨੇ ਅੰਤਰਾਂ ਗੁੜ ਗੁੜ ਕਰਦੀਆਂ ਨੇ ਉਹਦੀ ਬਿਰਤੀ ਕਿਵੇਂ ਭਜਨ ਵੀ ਜੁੜੇਗੀ ਬਹੁਤ ਅਥੂਰ ਕੇ ਵੀ ਭਜਨ ਨਹੀਂ ਹੁੰਦਾ ਹੁੰਦਾ ਬਿਰਤੀ ਲੱਗਿਆ ਨਹੀਂ ਕਰਦੀ ਹੈ ਆਦਮਾਉਂਦੀ ਹੈ ਜਦੋਂ ਅੰਦਰ ਥਾਂ ਹੀ ਨਹੀਂ ਬਿਰਤੀ ਟਿਕਣ ਨੂੰ ਸਾਰਾ ਤੁਰਿਆ ਪਿਆ ਇਸ ਕਰਕੇ ਥੋੜ੍ਹਾ ਭੁੱਖੇ ਆਦਮੀ ਦੀ ਵੀ ਬਿਰਤੀ ਨਹੀਂ ਲੱਗਦੀ ਹੁੰਦੀ ਇਹਨੇ ਥੋੜ੍ਹਾ ਖਾਣਾ ਹੋਵੇ ਫਿਰ ਉਹਦੇ ਨਾਲ ਬਿਰਤੀ ਚੰਗੀ ਲੱਗਦੀ ਹੈ ਕਹਿਣਗੇ ਭਜਨ ਕਰਨਗੇ ਕਹਿਣਗੇ ਇੱਥੇ ਲੰਗਰ ਦਾ ਕਿਸੇ ਛੇਤਰ ਛੁੱਤਰ ਦਾ ਕਿਸੇ ਦਾ ਹੈ ਨਹੀਂ ਜੇ ਤੁਸੀਂ ਕਹੋ ਮੈਨੂੰ 20 ਰੁਪਏ ਮੇਰੇ ਨਾਨੇ ਨੇ ਛੱਪੜੀ ਦਾ ਸਮਾਨ ਖਰੀਦਣ ਵਾਸਤੇ ਦਿੱਤੇ ਨੇ ਮੈਂ ਤੁਹਾਨੂੰ ਰਸ ਲੈ ਦੇਣਾ ਇਹ ਤਾਂ ਮੈਂ ਕਰ ਸਕਦਾ ਤੇ ਹੋਰ ਇੱਥੇ ਕਿਸੇ ਸ਼ਾਹੂਕਾਰ ਦਾ ਸ਼ੇਰ ਦਾ ਲੰਗਰ ਲੁੰਗਰ ਕੋਈ ਨੀ। ਹੁਣ ਤੇਰੀ ਖੁਸ਼ੀ ਉਹਨਾਂ ਨੂੰ 20 ਰੁਪਏ ਦੀ ਰਸਦ ਲੈ ਦਿੱਤੀ। ਆਪ ਕਿਸਾਨ ਤੂੰ ਧਿਆਨ ਵਿੱਚ ਮਗਨ ਹੋ ਜਾਂਦੇ ਹਨ। ਵਾਹਿਗੁਰੂ ਸਭ ਸ਼ਕਤੀਮਾਨ ਹੈ, ਉਹਦਾ ਬਿਰਧ ਹੈ ਆਪਣੇ ਭਗਤਾਂ ਦਾ ਪਿਆਰ ਭਗਤ ਵਚਨ ਉਸਨੂੰ ਕਹਿੰਦੇ। ਸਮੇਂ ਸਮੇਂ ਅਨੁਸਾਰ ਆਪਣੇ ਭਗਤਾਂ ਦੇ ਸਹੀ ਕਾਰਜ ਭਗਤਾਂ ਦੀ ਲੱਜਿਆ ਜੀ ਆਪੇ ਰਾਸਤਾ ਦੱਸਣ ਕੀ ਆਨ ਜੋ ਜੋ ਚਿੱਤਰੇ ਸਾਧਨ ਤੋਂ ਲੈਤਾ।